ਇਤਿਹਾਸ ਦੀ ਦੂਜੀ ਪੋਥੀ ਬਾਪ 26 ਉਜ਼ੀਆ ਦੀਆਂ ਜਿੱਤਾਂ ਅਤੇ ਉਹਦਾ ਕੌੜੀ ਹੋਣਾ। ਤਦ ਯਹੋਵਾ ਦੇ ਸਾਰੇ ਲੋਕਾਂ ਨੇ ਉਜ਼ੀਆ ਨੂੰ, ਜੋ 16 ਵਰਿਆਂ ਦੀ ਸੀ, ਉਹਦੇ ਪਿਤਾ ਅਹਜ਼ਿਆ ਦੇ ਥਾਂ ਪਾਤਸ਼ਾਹ ਬਣਾਇਆ। ਉਸ ਨੇ ਪਾਤਸ਼ਾਹ ਦੇ ਆਪਣੇ ਪਿਓ ਦਾਦਿਆਂ ਦੇ ਨਾਲ ਸੌ ਜਾਣ ਦੇ ਮਗਰੋਂ ਏਲੋਥ ਨੂੰ ਬਣਾਇਆ ਤੇ ਉਹਨੂੰ ਯਹੂਦਾ ਵਿਚ ਫੇਰ ਮਿਲਾ ਦਿੱਤਾ। ਉਜ਼ੀਆ 16 ਵਰਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ, ਔਰ ਉਹਨੇ ਯਰੂਸ਼ਲਮ ਵਿਚ 52 ਵਰੇ ਰਾਜ ਕੀਤਾ। ਉਹਦੀ ਮਾਤਾ ਦਾ ਨਾਂ ਯਕਾਲਯਾ ਸੀ, ਜੋ ਯਰੂਸ਼ਲਮ ਦੀ ਸੀ। ਉਸ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿਚ ਠੀਕ ਸੀ, ਜਿਵੇਂ ਹੀ ਉਸ ਦੇ ਪਿਤਾ ਅਮਸੀਆ ਨੇ ਕੀਤਾ ਸੀ। ਉਹ ਜ਼ਕਰਿਆ ਦੇ ਦਿਨਾਂ ਵਿਚ, ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿਚ ਗਿਆਤਾਵੰਦ ਸੀ, ਪਰਮੇਸ਼ਵਰ ਦਾ ਤਾਲਬ ਸੀ, ਅਤੇ ਜਦੋਂ ਤੀਕਰ ਉਹ ਯਹੋਵਾ ਦਾ ਤਾਲਬ ਰਿਹਾ, ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਉਹ ਨਿਕਲ ਕੇ ਫਲਿਸਤੀਆਂ ਨਾਲ ਲੜਿਆ ਅਤੇ ਉਹਨੇ ਗੱਥ ਦੀ ਕੰਧ ਤੇ, ਯਬਨਾ ਦੀ ਕੰਧ ਤੇ ਅਸ਼ਦੋਦ ਦੀ ਕੰਧ ਨੂੰ ਢਾ ਦਿੱਤਾ, ਅਤੇ ਅਸ਼ਦੋਦ ਦੇ ਦੇਸ਼ ਵਿਚ ਅਤੇ ਫਲਿਸਤੀਆਂ ਦੇ ਵਿਚ ਸ਼ਹਿਰ ਬਣਾਏ, ਅਤੇ ਪਰਮੇਸ਼ਵਰ ਨੇ ਫਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੁਰਬਾਲ ਵਿਚ ਵਸਦੇ ਸਨ ਤੇ ਮਾਉਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ, ਅਤੇ ਅਮੋਨੀਆ ਨੇ ਉਜ਼ੀਆ ਨੂੰ ਨਜ਼ਰਾਨੇ ਦਿੱਤੇ ਅਤੇ ਉਹਦਾ ਨਾਂ ਮਿਸਰ ਦੇ ਲਾਂਘੇ ਤੀਕਰ ਪੁੱਜ ਗਿਆ, ਕਿਉਂ ਜੋ ਉਹ ਬਹੁਤ ਹੀ ਤਕੜਾ ਹੋ ਗਿਆ ਸੀ। ਅਤੇ ਉਜ਼ੀਆ ਨੇ ਯਰੂਸ਼ਲਮ ਵਿਚ ਕੋਨੇ ਦੇ ਫਾਟਕ ਅਤੇ ਵਾਦੀ ਦੇ ਫਾਟਕ ਅਤੇ ਦੀਵਾਰ ਦੇ ਮੋੜ ਉੱਤੇ ਬੁਰਜ ਬਣਾਏ ਅਤੇ ਉਨ੍ਹਾਂ ਨੂੰ ਪੱਕਾ ਕੀਤਾ, ਅਤੇ ਉਹਨੇ ਉਜਾੜ ਵਿਚ ਬੁਰਜ ਬਣਾਏ ਅਤੇ ਬਹੁਤ ਸਾਰੇ ਤਲਾਅ ਪਟਵਾਏ, ਕਿਉਂ ਜੋ ਬੇਟ ਵਿਚ ਤੇ ਮੈਦਾਨ ਵਿਚ ਉਸ ਦੇ ਬਹੁਤ ਸਾਰੇ ਡੰਗਰ ਸਨ, ਅਤੇ ਪਹਾੜਾਂ ਵਿਚ ਅਤੇ ਉਪਜਾਊ ਖੇਤਾਂ ਵਿਚ ਉਹਦੇ ਹਾਲੀ ਅਤੇ ਮਾਲੀ ਸਨ, ਕਿਉਂ ਜੋ ਖੇਤੀਬਾੜੀ ਉਹਨੂੰ ਬਹੁਤ ਪਸੰਦ ਸੀ। ਨਾਲੇ ਉਜ਼ੀਆ ਦੇ ਕੋਲ ਯੋਧਿਆਂ ਦੀ ਇਕ ਫੌਜ ਸੀ, ਜੋ ਯੁੱਧ ਲਈ ਯਾਈਏਲ ਲਿਖਾਰੀ ਔਰ ਮਾਸੇਯਾਹ ਚੌਧਰੀ ਦੇ ਲੇਖੇ ਦੀ ਗਿਣਤੀ ਅਨੁਸਾਰ ਹਨਨਯਾਹ ਦੀ ਅਗਵਾਈ ਵਿਚ, ਜੋ ਪਾਤਸ਼ਾਹ ਦੇ ਸਰਦਾਰਾਂ ਵਿਚੋਂ ਸੀ, ਜਥੇਬੰਦ ਹੋ ਕੇ ਨਿਕਲਦੀ ਸੀ। ਸੂਰਬੀਰਾਂ ਦੇ ਪਿਤਰਾਂ ਦੇ ਘਰਾਨਿਆਂ ਦੇ ਮੁਖੀਆਂ ਦੀ ਸਾਰੀ ਗਿਣਤੀ 2600 ਸੀ, ਅਤੇ ਉਨ੍ਹਾਂ ਦੀ ਤਾਬਿਆਦਾਰੀ ਵਿਚ ਯੋਧਿਆਂ ਦੀ ਸੈਨਾ ਸੀ, 3,750,000 ਬਲਵੰਤ ਸੂਰਮੇ, ਜਿਹੜੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ। ਅਤੇ ਉਜ਼ੀਆ ਨੇ ਉਨ੍ਹਾਂ ਦੀ ਸਾਰੀ ਸੈਨਾ ਲਈ ਢਾਲਾਂ, ਬਰਛੇ, ਟੋਪ, ਸੰਜੋਆਂ ਤੇ ਧਨੁੱਖ ਤੇ ਗੋਪੀਏ ਤਿਆਰ ਕੀਤੇ, ਅਤੇ ਉਸ ਨੇ ਯਰੂਸ਼ਲਮ ਵਿਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ ਵੱਡੇ ਪੱਥਰ ਵਗਾਉਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹਦਾ ਨਾਂ ਦੂਰ ਤੀਕਰ ਵੱਜਣ ਲੱਗਾ, ਕਿਉਂ ਜੋ ਉਹਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ। ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾ ਦੀ ਹੈਕਲ ਵਿੱਚ ਜਾ ਕੇ ਧੂਫ ਦੀ ਜਗਵੇਦੀ ਉੱਤੇ ਧੂਫ ਤਖਾਉਣ ਲੱਗਾ। ਤਦ ਅਜ਼ਰੀਆ ਜਾਜਕ ਉਹਦੇ ਮਗਰ ਗਿਆ ਅਤੇ ਉਹਦੇ ਨਾਲ ਯਹੋਵਾ ਦੇ 80 ਜਾਜਕ ਸਨ ਜੋ ਬਲਵੰਤ ਮਨੁੱਖ ਸਨ ਅਤੇ ਉਹਨਾਂ ਨੇ ਉਜ਼ੀਆ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹਨੂੰ ਆਖਣ ਲੱਗੇ, ਹੇ ਉਜ਼ੀਆ, ਯਹੋਵਾ ਦੇ ਲਈ ਧੂਫ ਧਕਾਉਣਾ ਤੇਰਾ ਕੰਮ ਨਹੀਂ, ਸਗੋਂ ਜਾਜਕਾਂ ਅਰਥਾਤ ਹਰੂਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਫ ਧਕਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੈਂ ਬੇਈਮਾਨੀ ਕੀਤੀ ਹੈ ਅਤੇ ਯਹੋਵਾ ਪਰਮੇਸ਼ਵਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ। ਤਦ ਉਜ਼ੀਆ ਗੁੱਸੇ ਹੋਇਆ ਅਤੇ ਉਹਦੇ ਹੱਥ ਵਿਚ ਧੂਫ ਧਕਾਉਣ ਲਈ ਧੂਫਦਾਨ ਸੀ ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾ ਦੇ ਭਵਨ ਵਿਚ ਧੂਫ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੌੜ ਫੁੱਟ ਨਿਕਲਿਆ ਅਤੇ ਅਜ਼ਰੀਆ ਪ੍ਰਧਾਨ ਜਾਜਕ ਔਰ ਸਾਰੇ ਜਾਜਕਾਂ ਨੇ ਉਹਨੂੰ ਤੱਕਿਆ ਅਤੇ ਵੇਖੋ ਉਹਦੇ ਮੱਥੇ ਉੱਤੇ ਕੌੜ ਨਿਕਲਿਆ ਹੋਇਆ ਸੀ। ਸੋ ਉਹਨੂੰ ਛੇਤੀ ਉਥੋਂ ਕੱਢਿਆ, ਸਗੋਂ ਉਹਨੇ ਆਪ ਹੀ ਬਾਹਰ ਜਾਣ ਵਿਚ ਛੇਤੀ ਕੀਤੀ, ਕਿਉਂ ਜੋ ਯਹੋਵਾ ਦੀ ਮਾਰ ਉਹਨੂੰ ਪੈ ਰਹੀ ਸੀ। ਸੋ ਉਜ਼ੀਆ ਪਾਤਸ਼ਾਹ ਆਪਣੇ ਮਰਨ ਤੀਕਰ ਕੋੜੀ ਰਿਹਾ ਅਤੇ ਕੋੜੀ ਹੋਣ ਦੇ ਕਾਰਨ ਇਕ ਅੱਡ ਘਰ ਵਿਚ ਰਹਿੰਦਾ ਸੀ, ਕਿਉਂ ਜੋ ਉਹ ਯਹੋਵਾ ਦੇ ਭਵਨ ਵਿਚੋਂ ਛੇਕਿਆ ਗਿਆ ਸੀ ਅਤੇ ਉਹਦਾ ਪੁੱਤਰ ਯੋਥਾਮ ਪਾਤਸ਼ਾਹ ਦੇ ਮਹਿਲ ਉੱਤੇ ਸੀ ਅਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ ਅਤੇ ਉਜ਼ੀਆ ਦੇ ਬਾਕੀ ਕੰਮ ਆਦ ਤੋਂ ਅੰਤ ਤੀਕਰ ਅਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ। ਸੋ ਉਜ਼ੀਆ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ ਅਤੇ ਉਹਨਾਂ ਨੇ ਉਹਨੂੰ ਉਹਦੇ ਪਿਓ ਦਾਦਿਆਂ ਨਾਲ ਪਾਤਸ਼ਾਹਾਂ ਦੇ ਕਬਰਿਸਤਾਨ ਦੇ ਖੇਤ ਵਿਚ ਦੱਬਿਆ, ਕਿਉਂ ਜੋ ਉਹਨਾਂ ਨੇ ਆਖਿਆ ਕਿ ਉਹ ਕੋੜੀ ਹੈ ਅਤੇ ਯੋਥਾਮ ਉਹਦਾ ਪੁੱਤਰ ਉਹਦੇ ਥਾਂ ਰਾਜ ਕਰਨ ਲੱਗਾ।